वार शतमी दी कथा विचार अर्थात व्याख्या आरंभ हो रही है। इन पौड़ियों विच भाई साहब भाई गुरदास जी ने एक मीणे बंदे दी अवस्था नु बयान किया है, जेड़ा मन सुरत करके कुछ होर है ते जबान करके कुछ होर है। पावन बचन वार शतमी पौड़ी पहली विच उचारण करदे होया फरमा रहे ने, तीर्थ मंज निवास है बगुला अपतीना, लवै बबीहा वर्ष दे जल जाए ना पीना, वास सुगंध ना हो वही परमल संग लीना, घुग्गू सुज ना सुजई कर्मा दा हीना, नाभ कथूरी मिर्ग दे वत्तै ओडीना, सतगुर सच्चा पात साहु मुंह कालै मीना, सतगुर सच्चा पात साहु मुंह कालै मीना। सतगुरु शहनशाह सदीवी काल दा सच्चा पातशाह ते सच्चा शहनशाह, पर जिहड़े मीणे लोग ने भाई गुरदास जी कहिंदे उन्हां दा मूंह काला है। कुछ पौड़ियां लगातार मीणे दे परथाए ही भाई गुरदास जी ने उचारण कीतियां। सब तो पहला आपां नूं इह पता लगे कि मीणा किस नूं कहा जांदा है। भावें मीणे दे वख-वख अर्थ विद्वानां ने कीते ने, भाई साहिब भाई काम सिंह नाभा ने भी महान कोश विच मीणे दे भावें होर अर्थ भी लिखे, परंतु जेड़ा मन करके कुछ होर ते मूंह करके रसना करके कुछ होर है उसनू मीणा कहा जाता। इसनू ठेठ शब्दों दे विच मीसना नहीं कहिंदे, ये अपने दिल की गल किसी नू दसदा नहीं है, ये बंदा मीसना है, भाव दिल विच कुछ होर ते रसना ते कुछ होर। असलीयत यह वे कि श्रीमान भाई साहब भाई गुरदास जी का तिरथी चंद नूं यह दिता होया नां है। श्री गुरु रामदास महाराज सच्चे पातशाह का वड्डा पुत्र सी तिरथी चंद, पंचम पातशाह श्री गुरु अर्जन देव साहब जी का वड्डा भरा सी। जिंदगी भर जीवन दे विच पिता श्री गुरु रामदास महाराज सच्चे पातशाह दे आखे नहीं लग्या। राग सारंग विच चौथे पातशाह ने बचन भी उचारण किए, काहे पूत झगरत हो संग बाप, जिनके जने बडीरे तुम हो तिन सिउ झगरत पाप। श्री गुरु रामदास महाराज सचे पातशाह दे अपने गुरता गद्दी दे समय यह आग्ञाकारी नहीं बन सकिया, कपटी सी। मीणे का अर्थ कपटी भी किया, कपट का अर्थ भी उ निकलना कि मन में कुछ होर ते जबान ते कुछ होर, दिल दे विच कपट रखदा है। एक समा आया जदों श्री गुरु अर्जन देव महाराज सच्चे पातशाह जी नूं गुरता गद्दी मिली, पृथ्वी चंद खाली रह गया। ईरखा वस हो के श्री गुरु अर्जन देव महाराज सच्चे पातशाह नाल बाहरी रूप दे विच भी यह विरोधता करन लग पिया। गुरु अर्जन देव साहब सच्चे पातशाह जी नूं मरवाउण वास्ते भी यह कदे सुलभी खां नूं कदे सुलही खां नूं चढ़ा के लिआउंदा रहा। यह वक्री बात कि वह रस्ते विच ही खत्म हो जाते रहे, गुरु अर्जन देव पातशाह जी का नुकसान नहीं कर सके। श्री गुरु अर्जन देव महाराज सचे पातशाह जी ने विचारिया कि साडा वड्डा भरा है, इस करके उन्हें प्यार नाल समझाना चाहिए। श्री गुरु अर्जन देव महाराज ने पृथ्वी चंद नूं प्यार नाल समझाउण वास्ते इस नूं समझाइए वाहिगुरु के चरणों नाल मन सुरत करके यह भी जुड़े ते सारी दी सारी जिंदगी कितने कपटी ना बनिया रहे, गुरु तो बेमुख हो के ना मर जाए, फिर भी साडा वड्डा भरा है। गुरु अर्जन देव साहब नूं आपां शांति दे पुंज आखदे हां, शांति दा मुजस्मा ने। गुरु अर्जन देव साहब की शहादत तत्तियां तमियां ते बैठना, सीस विच गर्म रेता पवाना, अखीर शहादत का जाम रावी विच पी जाना, यह तो शांति दे पुंज है नहीं। गुरु अर्जन देव साहब का सारा जीवन इतिहास पढ़ के वेखो, एहोजियां बड़ियां बातां मिलणगियां जिन्हां तों पता लगता कि वाकया गुरु अर्जन देव साहब शांति दे पुंज ने। ਗੁਰੂ ਅਰਜਨ ਦੇਵ ਸਾਹਿਬ ਦੇ ਬੇਟੇ ਸਾਹਿਬ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਵਾਸਤੇ ਵੀ ਪਿਰਥੀ ਚੰਦ ਯਤਨ ਕਰਦਾ ਰਿਹਾ। ਪਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਤਾ ਲੱਗਣਾ ਕਿ ਪਿਰਥੀ ਚੰਦ ਨੇ ਕਿਸੇ ਨੂੰ ਜ਼ਹਿਰ ਦੇਣ ਵਾਸਤੇ ਭੇਜਿਆ, ਕਿਸੇ ਬੰਦੇ ਨੂੰ ਸੱਪ ਲੜਾਉਣ ਵਾਸਤੇ ਭੇਜਿਆ ਵੀ ਹਰਗੋਬਿੰਦ ਨੂੰ ਸੱਪ ਲੜਾ ਦੇ, ਜ਼ਹਿਰ ਦੇ ਦੇ, ਸਤਿਗੁਰੂ ਜੀ ਨੂੰ ਜਦੋਂ ਪਤਾ ਲੱਗਣਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿਣਾ ਕੋਈ ਬਾਤ ਨਹੀਂ, ਪਰਮਾਤਮਾ ਨੇ ਜੀਵਨ ਦਿੱਤਾ ਹੈ ਅਤੇ ਮਾਰਨ ਵਾਲਾ ਕੋਈ ਨਹੀਂ, ਪਰਮਾਤਮਾ ਦੇ ਘਰੋਂ ਸਵਾਸ ਮੁੱਕ ਗਏ ਨੇ ਅਤੇ ਰੱਖਣ ਵਾਲਾ ਕੋਈ ਨਹੀਂ। ਫਿਰ ਸ਼ਾਂਤੀ ਦੇ ਬੋਲ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਫਿਰ ਵੀ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਪਾਸ ਬੁਲਾਇਆ, ਕਹਿਣ ਲੱਗੇ ਭਾਈ ਗੁਰਦਾਸ ਜੀ, ਪਿਰਥੀ ਚੰਦ ਨੂੰ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਗੁਰਮਤ ਦੀ ਸਿੱਖਿਆ ਦਿਓ, ਉਹਨੂੰ ਨਾਮ ਸਿਮਰਨ ਗੁਰਸਿੱਖੀ ਨਾਲ ਜੋੜੋ, ਉਹਨੂੰ ਪਿਆਰ ਦੇ ਨਾਲ ਮਨਾਓ, ਸਮਝਾਓ ਅਤੇ ਗੁਰੂ ਦਰਬਾਰ 'ਚ ਸਾਡੇ ਪਾਸ ਲੈ ਆਓ, ਕਿਉਂਕਿ ਉਹ ਸਾਡਾ ਵੱਡਾ ਭਰਾ ਹੈ। ਸ਼ਾਂਤੀ ਆ ਗਈ ਨਾ, ਉਹਨੂੰ ਅੰਦਰ ਨਿਮਰਤਾ। ਉਹਨਾਂ ਦੇ ਸਾਰੇ ਪਿਆਰ ਦੇ ਯਤਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਿਅਰਥ ਚਲੇ ਗਏ। ਜਦੋਂ ਪਿਰਥੀ ਚੰਦ ਦੇ ਪਾਸ ਭਾਈ ਗੁਰਦਾਸ ਜੀ ਗਏ ਕਿ ਪਿਰਥੀ ਚੰਦ ਜੀ, ਗੁਰੂ ਨਾਨਕ ਦੇ ਦਰ ਘਰ ਦੇ ਸੇਵਾਦਾਰ ਬਣੋ, ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਪੁੱਤਰ ਹੋ ਤੁਸੀਂ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਵੱਡੇ ਭਰਾ ਹੋ ਤੁਸੀਂ, ਇਸ ਕਰਕੇ ਮੈਂ ਪਿਆਰ ਵਾਸਤੇ, ਪ੍ਰੇਮ ਵਾਸਤੇ, ਗੁਰੂ ਦੇ ਪ੍ਰਤੀ ਸ਼ਰਧਾ ਅਤੇ ਭਾਵਨਾ ਬਣਾਉਣ ਵਾਸਤੇ, ਤੁਹਾਨੂੰ ਪ੍ਰੇਰਨਾ ਦੇਣ ਵਾਸਤੇ ਆਇਆ, ਆਓ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਲੈ ਕੇ ਜਾਓ। ਭਾਈ ਗੁਰਦਾਸ ਜੀ ਨੇ ਬੜੇ ਪਿਆਰ ਨਾਲ ਵੀ ਜਦੋਂ ਸਮਝਾਇਆ ਤਾਂ ਵੀ ਉਹਨਾਂ ਦੇ ਯਤਨ ਕਾਮਯਾਬ ਨਹੀਂ ਹੋ ਸਕੇ। ਭਾਵ ਯਤਨ ਕਾਮਯਾਬ ਨਾ ਹੋਣ ਦਾ ਮਤਲਬ ਕਿ ਪਿਰਥੀ ਚੰਦ ਆਖੇ ਨਹੀਂ ਲੱਗਾ। ਭਾਈ ਗੁਰਦਾਸ ਜੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਨੇ, ਗੁਰੂ ਅਰਜਨ ਦੇਵ ਸਾਹਿਬ ਦਾ ਪਿਆਰ ਦਾ ਸੁਨੇਹਾ ਦਿੰਦੇ ਨੇ ਉਹਨਾਂ ਨੂੰ ਜਾ ਕੇ ਪਿਰਥੀ ਚੰਦ ਨੂੰ, ਪਰੰਤੂ ਪਿਰਥੀ ਚੰਦ ਮੰਦੇ ਵਾਕ, ਜ਼ਬਾਨ ਤੋਂ ਬੁਰੇ ਬੋਲ, ਗੁਰੂ ਅਰਜਨ ਦੇਵ ਸਾਹਿਬ ਦੇ ਪ੍ਰਤੀ ਵੀ, ਭਾਈ ਗੁਰਦਾਸ ਜੀ ਦੇ ਪ੍ਰਤੀ ਵੀ ਬੋਲਦਾ ਸੀ ਕਿ ਗੁਰਤਾ ਗੱਦੀ ਦਾ ਹੱਕ ਮੇਰਾ ਬਣਦਾ ਹੈ, ਗੁਰੂ ਅਰਜਨ ਦੇਵ ਕੌਣ ਹੈ ਗੁਰਗੱਦੀ 'ਤੇ ਬੈਠਣ ਵਾਲਾ। ਭਾਈ ਗੁਰਦਾਸ ਜੀ ਨੇ ਆਖਿਆ, ਭਾਈ ਗੁਰਤਾ ਗੱਦੀ ਇਹ ਨਹੀਂ ਵੀ ਫਲਾਣੇ ਬੰਦੇ ਦਾ ਹੀ ਹੱਕ ਹੈ, ਇਹ ਹੱਕ ਕਰਕੇ ਨਹੀਂ ਮਿਲਦੀ, ਇਹ ਸੇਵਾਦਾਰ ਨੂੰ ਮਿਲਦੀ ਹੈ, ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜਨ ਵਾਲੇ ਨੂੰ ਮਿਲਦੀ ਹੈ, ਜਿਹੜਾ ਧੁਰੋਂ ਮਾਲਕ ਦੀ ਦਰਗਾਹ ਪ੍ਰਭੂ ਦੀ ਹਜ਼ੂਰੀ ਵਿੱਚੋਂ ਜਿਹੜਾ ਇਹ ਹੱਕ ਲੈ ਕੇ ਆਇਆ, ਧੁਰੋਂ ਬਖਸ਼ਿਸ਼ ਲੈ ਕੇ ਆਇਆ, ਉਸ ਨੂੰ ਪ੍ਰਾਪਤ ਹੁੰਦੀ। ਪਰੰਤੂ ਪਿਰਥੀ ਚੰਦ ਜਦੋਂ ਬੁਰੇ ਬੋਲ ਬੋਲਣੋਂ ਨਹੀਂ ਹਟਿਆ, ਭਾਈ ਗੁਰਦਾਸ ਜੀ ਨੇ ਉਹਨੂੰ ਅੱਗਿਓਂ ਕੁਛ ਨਹੀਂ ਆਖਿਆ, ਪਰੰਤੂ ਭਾਈ ਗੁਰਦਾਸ ਜੀ ਉੱਥੋਂ ਵਾਪਸ ਆ ਕੇ ਉਹਨਾਂ ਵੇਖ ਲਿਆ ਕਿ ਬਾਹਰੋਂ ਸੰਗਤਾਂ ਦੇ ਨਾਲ ਜਿਹੜੀਆਂ ਮਿੱਠੀਆਂ ਗੱਲਾਂ ਕਰਦਾ, ਇਹ ਬਾਹਰੋਂ ਬਾਹਰੋਂ ਦਿਲ ਦਾ ਖੋਟਾ ਹੈ, ਅਤੇ ਇਹਦੇ ਦਿਲ ਦੀ ਖੋਟ, ਇਹਦੇ ਦਿਲ ਦਾ ਪਾਪ ਸਾਕਸ਼ਾਤ ਰੂਪ ਵਿੱਚ ਇਹਦੀ ਜ਼ਬਾਨ ਤੋਂ, ਇਹਦੇ ਮੂੰਹ ਤੋਂ ਬਾਹਰ ਨਿਕਲਿਆ। ਇੰਨਾ ਕੌੜਾ, ਇੰਨੇ ਫਿੱਕੇ ਬੋਲ ਨੇ ਇਹਦੇ, ਇੰਨੇ ਮੰਦੇ ਬੋਲ ਬੋਲਦਾ, ਇਹ ਦਿਲ ਵਿੱਚੋਂ ਕੁਛ ਹੋਰ, ਅਤੇ ਸੰਗਤਾਂ ਨਾਲ ਬਾਹਰੋਂ ਜਿਹੜਾ ਵਰਤਾਓ ਕਰਦਾ, ਇਹ ਬਾਹਰਲਾ ਲਿਬਾਸ ਪਹਿਰਾਵਾ ਅਤੇ ਮਿੱਠੇ ਬੋਲ ਹੋਰ ਨੇ, ਦਿਲ ਦੇ ਵਿੱਚ ਛੁਰੀ ਲਈ ਬੈਠਾ। ਪਿਰਥੀ ਚੰਦ ਦੇ ਘਰੋਂ ਵਾਪਸ ਮੁੜਦਿਆਂ ਰਸਤੇ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਜਿਹੜੀਆਂ ਪੌੜੀਆਂ ਨੇ ਸੱਤਵੀਂ ਵਾਰ ਇਹ ਉਚਾਰਨ ਕੀਤੀ ਕਿ ਮੀਣੇ ਬੰਦੇ ਦਾ ਜੀਵਨ ਕੀ ਹੈ। ਅਸਲੀਅਤ ਇਹ ਵੇ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਮੀਣਾ ਸ਼ਬਦ ਪਿਰਥੀ ਚੰਦ ਵਾਸਤੇ ਵਰਤਦੇ ਨੇ, ਪਿਰਥੀ ਚੰਦ ਦੀ ਔਲਾਦ ਜਿਹੜੇ ਉਹਦੇ ਨਕਸ਼ੇ ਕਦਮ 'ਤੇ ਚੱਲਣ ਵਾਲੇ ਲੋਕ ਨੇ ਉਹਨਾਂ ਵਾਸਤੇ ਵਰਤਦੇ ਆ। ਉਹਦੇ ਅੰਦਰ ਦੀ ਤਸਵੀਰ ਜਿਹੜੀ ਆ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸ ਦਿੱਤੀ ਹੈ ਕਿ ਉਹਦੇ ਮਨ ਹਿਰਦੇ ਦੀ ਕਪਟ, ਉਹਦੇ ਅੰਦਰ ਦਾ ਪਾਪ ਜਿਹੜਾ, ਇਹ ਸਾਰੇ ਦੇ ਸਾਰੇ ਸੰਸਾਰ ਵਿੱਚ ਉੱਗਾ ਕਰ ਦਿੱਤਾ ਗਿਆ ਆ ਕਿ ਇਹ ਗੁਰੂ ਘਰ ਦਾ ਦੁਖੀ ਹੈ, ਗੁਰੂ ਨਾਨਕ ਦੇ ਦਰ ਘਰ ਨਾਲ ਇਹ ਈਰਖਾ ਕਰਦਾ। ਇਸ ਲਈ ਪਿਰਥੀ ਚੰਦ ਦੀ ਜਿਹੜੀ ਔਲਾਦ ਅਤੇ ਪਿਰਥੀ ਚੰਦ ਦੇ ਉੱਤੇ ਜਿਹੜੇ ਨਿਸ਼ਚਾ ਅਤੇ ਭਰੋਸਾ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਮੀਣੇ ਆਖਿਆ ਗਿਆ। ਭਾਵ ਜਿੱਥੇ ਪਿਰਥੀ ਚੰਦ ਅਤੇ ਉਹਦੀ ਔਲਾਦ ਵਾਸਤੇ ਨੇ ਇਹ ਬੋਲ, ਉੱਥੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੇ ਦਿਲ ਦੇ ਵਿੱਚ ਛੁਰੀ ਹੋਵੇ ਅਤੇ ਜ਼ਬਾਨ ਦੇ ਉੱਤੇ, ਮੁੱਖ ਦੇ ਉੱਤੇ ਮਿੱਠੇ ਬੋਲ, ਭਾਵ ਜਿਵੇਂ ਸ਼ੱਕਰ ਹੋਵੇ, ਇਹ ਉਹਨਾਂ ਵਾਸਤੇ। ਇਸ ਲਈ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਜਿਹੜੀਆਂ ਪੌੜੀਆਂ ਉਚਾਰਨ ਕੀਤੀਆਂ ਵਾਰ ਸ਼ਤਵੀਂ ਦੀਆਂ, ਕਿ ਨੀਣੇ ਬੰਦੇ ਦੇ ਵਾਸਤੇ ਉਸਦਾ ਜੀਵਨ ਕੀ ਹੈ। ਤੀਰਥ ਅਸਥਾਨ ਤੇ ਧਰਮ ਅਸਥਾਨਾਂ ਤੇ ਰਹਿ ਕੇ ਵੀ, ਗੁਰੂ ਨਾਨਕ ਦੇ ਦਰ ਘਰ ਵਿੱਚ ਰਹਿ ਕੇ ਵੀ ਉਹਦਾ ਜੀਵਨ ਜਿਹੜਾ ਹੈ ਉਹ ਪਾਪੀ, ਗੁਨਾਹਗਾਰ, ਔਗਣਿਆਰਾ ਅਤੇ ਹਿਰਦੇ ਵਿੱਚ ਕਪਟ, ਦਵੈਸ਼ ਤੇ ਈਰਖਾ ਵਾਲਾ ਹੀ ਬਣਿਆ ਰਹਿੰਦਾ ਹੈ। ਪਾਵਨ ਬਚਨ ਫੁਰਮਾਨ ਕਰਦੇ ਨੇ, ਤੀਰਥ ਮੰਜ ਨਿਵਾਸ ਹੈ ਬਗਲਾ ਅਪ ਤੀਣਾ। ਜਿਹੜਾ ਬਗਲਾ ਹੈ ਉਹ ਭਾਵੇਂ ਤੀਰਥਾਂ ਦੇ ਉੱਤੇ ਹੀ ਰਹਿੰਦਾ ਹੈ, ਭਾਵ ਤੀਰਥ ਅਸਥਾਨਾਂ ਦੇ ਕੰਢਿਆਂ, ਤਲਾਬਾਂ ਸਰੋਵਰਾਂ ਕੰਢਿਆਂ ਤੇ, ਗੰਗਾ ਜਮਨਾ ਦੇ ਕੰਢਿਆਂ ਤੇ ਬਗਲਾ ਰਹਿੰਦਾ। ਭਾਵੇਂ ਤੀਰਥ ਅਸਥਾਨਾਂ ਦੇ ਉੱਤੇ ਵੀ ਬਗਲਾ ਰਹਿੰਦਾ, ਪਰੰਤੂ ਤੀਰਥ ਦੇ ਉੱਤੇ ਉਹਨੂੰ ਪ੍ਰਤੀਤੀ ਕੋਈ ਨਹੀਂ। ਉਸਨੂੰ ਥੋੜ੍ਹੀ ਜਿਹਾ ਪਤਾ ਕਿ ਇਹ ਭਜਨ ਕਰਨ ਦਾ ਥਾਂ ਹੈ, ਇਹ ਬੰਦਗੀ ਕਰਨ ਦਾ ਥਾਂ ਹੈ, ਇਹ ਨਾਮ ਜਪਣ ਦਾ, ਸਿਮਰਨ ਕਰਨ ਦਾ ਥਾਂ ਹੈ, ਕਿ ਇੱਥੇ ਰਹਿ ਕੇ ਪਾਪ ਨਹੀਂ ਕਰਨਾ ਚਾਹੀਦਾ। ਬਗਲੇ ਨੂੰ ਕੁਛ ਨਹੀਂ ਪਤਾ, ਉਹ ਤੀਰਥਾਂ ਦੇ ਕੰਢਿਆਂ ਤੇ ਰਹਿ ਕੇ ਵੀ ਡੱਡੀਆਂ ਮੱਛੀਆਂ ਹੀ ਖਾਂਦਾ ਹੈ, ਤੇ ਮੀਚੀਆਂ ਹੋਈਆਂ ਉਸ ਦੀਆਂ ਅੱਖਾਂ ਵਿਅਰਥ ਨੇ। ਪਾਪ ਉਹਦੀ ਸਮਾਧੀ ਵਿਅਰਥ ਹੈ, ਕਿਉਂਕਿ ਅੰਦਰ ਪਾਪ ਹੈ ਉਹਦੇ ਬਗਲੇ ਦੇ। ਲਵੈ ਬਬੀਹਾ ਵਰਸ ਦੇ ਜਲ ਜਾਏ ਨਾ ਪੀਣਾ। ਜਿਹੜਾ ਚਾਤਰਕ ਹੈ, ਬਬੀਹਾ ਹੈ, ਜਲ ਦੇ ਵਰਸਦਿਆਂ ਲਾਉਂਦਾ ਰਹਿੰਦਾ, ਤਰਲੇ ਲੈਂਦਾ ਰਹਿੰਦਾ, ਜੋ ਜਲ ਪਾਣ ਨਹੀਂ ਕਰਦਾ। ਬੜੀ ਤੇਜ਼ ਵਰਖਾ ਮੀਂਹ ਪੈ ਰਿਹਾ, ਪਰ ਜਿਹੜਾ ਬਬੀਹਾ ਹੈ ਉਹ ਕੇਵਲ ਸੁਵੰਤੀ ਬੂੰਦ ਵਾਲੇ ਪਾਸੇ ਧਿਆਨ ਰੱਖਦਾ, ਹੋਰ ਜਲ ਪਾਣੀ ਆਦਿਕ ਨਹੀਂ ਪੀਂਦਾ। ਮੀਂਹ ਪੈ ਰਿਹਾ, ਆਲੇ ਦੁਆਲੇ ਪਾਣੀ, ਤਲਾਬ, ਸਰੋਵਰ, ਨਦੀਆਂ, ਦਰਿਆ ਭਰੇ ਆ, ਤਾਂ ਵੀ ਜਿਹੜਾ ਬਗਲਾ ਹੈ ਕਿਵੇਂ, ਉਹ ਡੱਡੀਆਂ ਮੱਛੀਆਂ ਖਾਂਦਾ? ਇੱਦਾਂ ਜਿਹੜਾ ਬਬੀਹਾ ਹੈ ਉਹ ਤਲਾਬਾਂ, ਨਦੀਆਂ ਤੇ ਦਰਿਆ ਕੋਲ ਹੋਣ ਤਾਂ ਵੀ ਪਾਣੀ ਵਾਸਤੇ ਤਰਸਦਾ ਰਹਿੰਦਾ ਹੈ। ਵਾਸ ਸੁਗੰਧ ਨਾ ਹੋਵੇ ਪਰਮਲ ਸੰਗ ਲੀਣਾ। ਬਾਂਸ ਦੇ ਵਿੱਚ ਸੁਗੰਧੀ ਨਹੀਂ ਹੁੰਦੀ, ਭਾਵੇਂ ਚੰਦਨ ਦੇ ਪਾਸ ਵੀ ਰਹੇ, ਚੰਦਨ ਦੇ ਨੇੜੇ ਨੇੜੇ ਬਾਕੀ ਹੋਰ ਜਿਤਨੇ ਦਰਖਤ, ਜਿਤਨੇ ਰੁੱਖ ਉੱਗਦੇ ਨੇ, ਉਹਨਾਂ ਸਾਰਿਆਂ ਨੂੰ ਚੰਦਨ ਆਪਣੇ ਜੈਸੇ ਬਣਾ ਲੈਂਦਾ, ਆਪਣੇ ਵਰਗੇ ਬਣਾ ਲੈਂਦਾ ਹੈ। ਪਰੰਤੂ ਬਾਂਸ ਚੰਦਨ ਦੇ ਕੋਲ ਉੱਗ ਕੇ ਵੀ ਖਾਲੀ ਰਹਿੰਦਾ, ਭਾਵ ਚੰਦਨ ਦੀ ਸੁਗੰਧੀ ਨਹੀਂ ਲੈ ਸਕਦਾ। ਇਹੋ ਹਾਲਤ ਬੇਮੁੱਖ ਬੰਦੇ ਦੀ, ਮੀਣੇ ਬੰਦੇ ਦੀ ਹੈ, ਜਿਹੜਾ ਗੁਰੂ ਪਾਸ ਰਹਿ ਕੇ ਵੀ ਸਿੱਖੀ ਦੀ ਸੁਗੰਧੀ, ਨਾਮ ਸਿਮਰਨ ਦੀ ਖੁਸ਼ਬੋ ਨਹੀਂ ਮਾਣ ਸਕਦਾ। ਘੁੱਗੂ ਸੁੱਝ ਨਾ ਸੁੱਝਈ ਕਰਮਾਂ ਦਾ ਹੀਣਾ। ਜਿਹੜਾ ਉੱਲੂ ਆ ਸਾਧ ਸੰਗਤ, ਉਹਨੂੰ ਸੂਰਜ ਨਹੀਂ ਦਿਸਦਾ, ਚਾਨਣ ਨਹੀਂ ਦਿਸਦਾ, ਕਿਉਂ? ਕਰਮਾਂ ਦਾ ਹੀਣਾ ਹੈ, ਕਰਮਾਂ ਤੋਂ ਹੀਣੇ ਹੋਣ ਕਰਕੇ ਸੂਰਜ ਚੜਿਆ ਵੀ ਹੈ ਪਰ ਉੱਲੂ ਨੂੰ ਚੰਗਾ ਨਹੀਂ ਲੱਗਦਾ। ਜਿਹੜਾ ਮੀਣਾ ਬੰਦਾ ਹੈ, ਦਿਲ ਕਰਕੇ ਕੁਛ ਹੋਰ ਤੇ ਮੁੱਖ ਕਰਕੇ ਕੁਛ ਹੋਰ, ਉਹਨੂੰ ਗੁਰੂ ਰੂਪੀ ਚੜਿਆ ਹੋਇਆ ਸੂਰਜ ਵੀ ਚੰਗਾ ਨਹੀਂ ਲੱਗਦਾ। ਨਾਭ ਕਥੂਰੀ ਮਿਰਗ ਦੇ ਵੱਤੈ ਓਡੀਣਾ। ਹਿਰਨ ਦੀ ਧੁੰਨੀ ਦੇ ਵਿੱਚ ਕਸਤੂਰੀ ਹੈ, ਪਰੰਤੂ ਉਦਾਸ ਹੋਇਆ ਝਾੜੀਆਂ ਸੁੰਘਦਾ ਫਿਰਦਾ, ਕੁਛ ਨਹੀਂ ਉਹਨੂੰ ਪਤਾ ਹਿਰਨ ਨੂੰ ਕਿ ਮੇਰੀ ਨਾਭੀ ਦੇ ਵਿੱਚ, ਮੇਰੀ ਧੁੰਨੀ ਦੇ ਵਿੱਚ ਕਸਤੂਰੀ ਹੈ, ਔਰ ਜਿਹੜੀ ਇਹ ਸੁਗੰਧੀ ਖੁਸ਼ਬੋ ਮੈਨੂੰ ਆ ਰਹੀ ਹੈ, ਇਹ ਖੁਸ਼ਬੋ ਮੇਰੇ ਆਪਣੇ ਕੋਲ ਹੈ, ਮੇਰੀ ਆਪਣੀ ਨਾਭੀ ਵਿੱਚੋਂ ਆਉਂਦੀ ਹੈ, ਪਰੰਤੂ ਝਾੜੀਆਂ ਸੁੰਘਦਾ ਫਿਰਦਾ, ਭੱਜਿਆ ਫਿਰਦਾ ਜੰਗਲ ਦੇ ਵਿੱਚ, ਆਪਣੇ ਆਪ ਦੀ ਸਾਰੀ ਕੋਈ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਮੀਣਾ ਇਨਸਾਨ ਹੈ, ਗੁਰੂ ਪਿਆਰਿਓ, ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹਿਰਦੇ ਵਿੱਚ, ਪਰਮੇਸ਼ਰ ਦੀ ਜੋਤ ਆਪਣੇ ਅੰਤਸ਼ਕਰਨ ਵਿੱਚ, ਪਰ ਹਿਰਨ ਵਾਂਗੂ ਇੱਧਰ ਉੱਧਰ ਸੰਸਾਰ ਜਗਤ 'ਚ ਭੱਜਿਆ ਫਿਰਦਾ, ਉਸਨੂੰ ਪਤਾ ਹੀ ਨਹੀਂ ਹੈ ਪਰਮਾਤਮਾ ਦੀ ਜੋਤ ਮੇਰੇ ਅੰਤਸ਼ਕਰਨ ਵਿੱਚ ਵੱਸਦੀ ਹੈ, ਮੈਂ ਉਹਦੇ ਨਾਲ ਸਾਂਝ ਪਾਵਾਂ। ਪ੍ਰਭੂ ਦੀ ਜੋਤ ਹੁੰਦਿਆਂ, ਨਾਮ ਦਾ ਖਜ਼ਾਨਾ ਪਾਸ ਹੁੰਦਿਆਂ ਵੀ ਖਾਲੀ ਤੁਰਿਆ ਫਿਰਦਾ ਹੈ। ਸਤਿਗੁਰ ਸੱਚਾ ਪਾਤਸ਼ਾਹ ਮੂੰਹ ਕਾਲੇ ਮੀਣਾ। ਕਹਿਣ ਲੱਗੇ ਸਤਿਗੁਰੂ ਸੱਚਾ ਪਾਤਸ਼ਾਹ ਹੈ, ਸਦਾ ਥਿਰ ਰਹਿਣ ਵਾਲਾ ਹੈ ਸਾਡਾ ਸਤਿਗੁਰੂ, ਸੱਚਾ ਸ਼ਹਿਨਸ਼ਾਹ ਹੈ, ਪਰੰਤੂ ਮੂੰਹ ਕਾਲੇ ਮੀਣਾ, ਤੇ ਮੀਣਿਆਂ ਦਾ ਮੂੰਹ ਕਾਲਾ ਆ। ਭਾਵ ਉਹਨਾਂ ਨੇ ਕਾਲਕ ਹੀ ਕਾਲਕ ਖੱਟਣੀ ਹੈ, ਵਿਸ਼ਿਆਂ ਵਿਕਾਰਾਂ ਦੀ, ਦਵੈਸ਼ ਦੀ, ਈਰਖਾ ਦੀ, ਮੋਹ ਮਾਇਆ ਦੀ। ਉਹ ਜਿਹੜੇ ਮੀਣੇ ਲੋਕ ਆ ਉਹ ਕਾਲਕ ਹੀ ਖੱਟਦੇ ਨੇ। ਸਤਿਗੁਰੂ ਸੱਚਾ ਪਾਤਸ਼ਾਹ ਸਦੀਵੀ ਕਾਲ ਵਾਸਤੇ ਆਨੰਦ 'ਚ, ਸਤਿਗੁਰੂ ਦੇ ਸਿੱਖ ਸਦਾ ਵਾਸਤੇ ਆਨੰਦ 'ਚ, ਸਤਿਗੁਰ ਦੀ ਸ਼ਹਿਨਸ਼ਾਹੀ, ਸਤਿਗੁਰ ਦੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਪਰੰਤੂ ਜਿਹੜੇ ਮੀਣੇ ਲੋਕ ਆ ਉਹ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦੇ ਹਨ। ਵਾਰ 6ਵੀਂ ਪੌੜੀ 2 ਵਿੱਚ ਮੀਣੇ ਬੰਦੇ ਦਾ ਭੇਖ ਕਿਵੇਂ ਸੰਸਾਰ ਜਗਤ ਦੇ ਵਿੱਚ ਉਗੜਦਾ ਹੈ, ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ। ਨਿਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕੈ ਪਾਖੰਡ ਕਮੱਤਾ, ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ, ਕਰੈ ਹਕੂਮਤ ਅਗਲੀ ਕੂੜੈ ਮਤ ਮਤਾ, ਬੋਲਣ ਪਾਜ ਉਗੜਿਆ ਜਿਉਂ ਮੂਲੀ ਪੱਤਾ, ਤਿਉਂ ਦਰਗਹ ਮੀਣਾ ਮਾਰੀਐ ਕਰ ਕੂੜ ਕਪੱਤਾ, ਤਿਉਂ ਦਰਗਹ ਮੀਣਾ ਮਾਰੀਐ ਕਰ ਕੂੜ ਕੁਪੱਤਾ। ਕਹਿਣ ਲੱਗੇ ਇੱਕ ਸਮਾਂ ਐਸਾ ਆਇਆ, ਇੱਕ ਗਿੱਦੜ, ਹੁਣ ਦੱਸਣੀ ਬਾਤ ਹੈ ਭਾਈ ਗੁਰਦਾਸ ਜੀ ਨੇ ਮੀਣੇ ਬੰਦੇ ਦੀ, ਪਰ ਕਹਿੰਦੇ ਉਹਦੀ ਹਾਲਤ ਕੀ ਹੈ, ਕਿਵੇਂ ਵੱਡਾ ਹੋ ਕੇ ਬਹਿੰਦਾ ਪਰ ਹੈ ਮੀਸਣਾ, ਅੰਦਰ ਕੁਛ ਹੋਰ ਤੇ ਮੂੰਹ ਚ ਕੁਝ ਹੋਰ, ਅੰਦਰੋਂ ਪਾਪੀ ਤੇ ਮੂੰਹ ਤੋਂ ਮਿੱਠੀਆਂ ਗੱਲਾਂ। ਕਹਿਣ ਲੱਗੇ ਇੱਕ ਗਿੱਦੜ ਕਿਤੇ ਪਿੰਡ ਦੇ ਵਿੱਚ ਚਲਾ ਗਿਆ, ਉੱਥੇ ਕਿਤੇ ਲਲਾਰੀ ਕੱਪੜੇ ਰੰਗਦਾ ਸੀ, ਤੇ ਰੱਬ ਦਾ ਭਾਣਾ ਐਸਾ ਵਰਤਿਆ ਵੀ ਉਹ ਜਿਹੜਾ ਲਲਾਰੀ ਹੈ ਨਾ ਉਹਨੇ ਕਿਤੇ ਮੱਟੀ ਚ ਪਾ ਕੇ ਕੱਪੜੇ ਰੰਗੇ ਸੀਗੇ, ਪਾਣੀ ਕਿਤੇ ਹੋਇਆ ਠੰਡਾ, ਤੇ ਗਿੱਦੜ ਜਦੋਂ ਪਿੰਡ ਵੱਲ ਨੂੰ ਗਿਆ ਤੇ ਉਹ ਲਲਾਰੀ ਦੀ ਮੱਟੀ ਚ ਕਿਤੇ ਡਿੱਗ ਪਿਆ, ਜਿਹੜੇ ਮਟਕੇ ਦੇ ਵਿੱਚ ਲਲਾਰੀ ਕੱਪੜੇ ਰੰਗਦਾ ਸੀ ਨਾ ਉਹ ਕਿਤੇ ਪਾਣੀ ਪਿਆ ਹੋਇਆ ਮਟਕੇ ਚ, ਤੇ ਗਿੱਦੜ ਉਸ ਮਟਕੇ ਚ ਕਿਤੇ ਡਿੱਗ ਪਿਆ, ਤੇ ਕੁਦਰਤੀ ਗੱਲ ਵੀ ਜਦੋਂ ਨਿਕਲਿਆ ਬਾਹਰ ਤੇ ਉਹ ਰੰਗਿਆ ਹੋਇਆ ਸੀ ਕਿਉਂਕਿ ਉਹਦੇ ਚ ਰੰਗ ਆ, ਰੰਗ ਵਾਲਾ ਪਾਣੀ ਆ ਮਟਕੇ ਚ, ਤੇ ਜਿਹੜਾ ਰੰਗ ਗਿੱਦੜ ਨੂੰ ਚੜਿਆ ਉਹ ਸ਼ੇਰ ਦੇ ਰੰਗ ਵਰਗਾ ਸੀ। ਉਹਨੇ ਸੋਚਿਆ ਬਈ ਜੰਗਲ ਦੇ ਵਿੱਚ ਚੱਲਦੇ ਹਾਂ ਕਿਉਂਕਿ ਮੇਰਾ ਵੀ ਰੰਗ ਸ਼ੇਰ ਵਰਗਾ ਹੋ ਗਿਆ ਹੁਣ, ਤੇ ਆਪਾਂ ਸ਼ੇਰ ਬਣ ਕੇ ਬੈਠਦੇ ਹਾਂ। ਭਾਈ ਗੁਰਦਾਸ ਜੀ ਕਹਿੰਦੇ ਜੰਗਲ ਦੇ ਵਿੱਚ ਚਲਾ ਗਿਆ ਗਿੱਦੜ, ਜਦੋਂ ਆਈਆਂ ਹਿਰਨਾਂ ਦੀਆਂ ਡਾਰਾਂ, ਹੋਰ ਜਾਨਵਰ ਜੀਵ ਆਏ, ਤੇ ਕੀ ਹੋਇਆ, ਜਾ ਕੇ ਆਕੜ ਕੇ ਖਲੋ ਗਿਆ, ਜਾ ਕੇ ਕਹਿੰਦਾ ਕਰੋ ਮੇਰੀ ਸੇਵਾ ਬਈ, ਆਕੜ ਆਕੜ ਕੇ ਜਿਵੇਂ ਹੁਣ ਘੂਰਨ ਲੱਗਾ ਦੂਸਰਿਆਂ ਨੂੰ, ਆਪਣੀ ਆਕੜ ਦਿਖਾਉਂਦਾ ਵੀ ਮੈਂ ਬੜਾ ਵੱਡਾ ਹੋ ਗਿਆ, ਭਾਵ ਕਿ ਮੈਂ ਸ਼ੇਰ ਹਾਂ। ਕਹਿਣ ਲੱਗੇ ਸ਼ੇਰ ਬਣ ਕੇ ਬੈਠ ਗਿਆ, ਪਖੰਡ ਕਰਨ ਲੱਗ ਪਿਆ ਕਿਉਂਕਿ ਹੈ ਗਿੱਦੜ, ਉਹਨਾਂ ਦੇ ਉੱਤੇ ਹਕੂਮਤ ਚਲਾਉਣ ਲੱਗ ਪਿਆ, ਐ ਮਸਤ ਆਪਣੇ ਹੁਕਮ ਚਲਾਉਣ ਚ। ਤੇ ਰੱਬ ਦਾ ਭਾਣਾ ਐਸਾ ਵਰਤਿਆ, ਕੁਝ ਕੁ ਦੇਰ ਦੇ ਜਿਹੜੇ ਜਾਨਵਰ ਸੀ ਉਹ ਸ਼ੇਰ ਸਮਝ ਕੇ ਤੇ ਉਹਦੀ ਚਾਕਰੀ ਲੱਗ ਪਏ ਕਰਨ, ਪਰ ਕਿਤੇ ਜੰਗਲ ਦੇ ਵਿੱਚ ਜਿਹੜੇ ਬਾਕੀ ਗਿੱਦੜ ਸੀ ਨਾ ਉਹ ਗਿੱਦੜ ਭੌਂਕਣ ਲੱਗ ਪਏ, ਹੌਂਕਣ ਲੱਗ ਪਏ, ਬੋਲਣ ਲੱਗ ਪਏ ਗਿੱਦੜ ਉੱਚੀ ਉੱਚੀ ਆਪਣੀ ਆਵਾਜ਼ 'ਚ, ਕਿਤੇ ਇਕੱਠੇ ਹੋਏ ਹੋਣਗੇ ਗਿੱਦੜ, ਇਹਦੇ ਕੰਨੀ ਆਵਾਜ਼ ਪੈ ਗਈ ਗਿੱਦੜ ਦੇ, ਇਹ ਜਿਹੜਾ ਸ਼ੇਰ ਬਣ ਕੇ ਬੈਠਾ, ਜਦੋਂ ਇਹਦੇ ਕੰਨੀ ਪਈ ਆਵਾਜ਼ ਗਿੱਦੜਾਂ ਦੇ ਹੌਂਕਣ ਦੀ ਭੌਂਕਣ ਦੀ, ਹੁਣ ਅੰਦਰੋਂ ਤਾਂ ਗਿੱਦੜ ਹੀ ਹੈ ਨਾ, ਇਹ ਵੀ ਉਹ ਗਿੱਦੜਾਂ ਵਾਂਗੂ ਭੌਂਕਣ ਲੱਗ ਪਿਆ, ਤੇ ਜਿੰਨੇ ਸਾਰੇ ਆਲੇ ਦੁਆਲੇ ਸੀ ਨਾ ਹਿਰਨ ਆਦਿਕ ਢਾ ਲਿਆ ਉਹਨਾਂ ਨੇ, ਕਹਿੰਦੇ ਤੂੰ ਤਾਂ ਗਿੱਦੜ ਐਵੇਂ ਪਖੰਡ ਕਰਦਾ ਫਿਰਦਾ ਸਾ। ਕਹਿਣ ਲੱਗੇ ਜਿਵੇਂ ਬਾਕੀਆਂ ਨੇ ਢਾਇਆ ਤੇ ਮਾਰਿਆ, ਇੱਦਾਂ ਜਿਹੜਾ ਮੀਣਾ ਬੰਦਾ ਹੈ ਅੰਦਰੋਂ ਕੁਛ ਹੋਰ ਤੇ ਮੂੰਹ ਤੋਂ ਕੁਛ ਹੋਰ, ਭਾਵੇਂ ਜਿੰਨਾ ਮਰਜ਼ੀ ਮੂੰਹ ਮੀਆਂ ਮਿੱਠੂ ਬਣੇ, ਪਰੰਤੂ ਭਾਈ ਗੁਰਦਾਸ ਜੀ ਕਹਿੰਦੇ ਇੱਕ ਦਿਨ ਮੀਣੇ ਬੰਦੇ ਦਾ, ਕਪਟੀ ਬੰਦੇ ਦਾ ਇੱਕ ਦਿਨ ਪਾਜ ਉਗੜ ਹੀ ਜਾਂਦਾ, ਰੱਬ ਦੀ ਦਰਗਾਹ ਵਿੱਚ ਮਾਰ ਖਾਂਦਾ ਹੈ ਇਸ ਤਰ੍ਹਾਂ ਜਿਵੇਂ ਉਹ ਗਿੱਦੜ ਨੇ ਖਾਧੀ ਪਖੰਡ ਕਰਕੇ। ਬਚਨ ਉਚਾਰਨ ਕਰਦੇ ਨੇ, ਨਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਕਹਿੰਦੇ ਇੱਕ ਗਿੱਦੜ ਲਲਾਰੀ ਦੇ ਮੱਟ ਵਿੱਚ ਪੈ ਕੇ ਰੰਗਿਆ ਗਿਆ, ਭਾਵ ਜਿਹੜੇ ਮਟਕੇ ਦੇ ਵਿੱਚ ਉਹ ਕੱਪੜੇ ਰੰਗਦਾ ਲਲਾਰੀ, ਉਸ ਮਟਕੇ ਦੇ ਵਿੱਚ ਕਿਤੇ ਗਿੱਦੜ ਡਿੱਗ ਪਿਆ ਤੇ ਸ਼ੇਰ ਵਰਗਾ ਉਹਨੂੰ ਰੰਗ ਚੜ ਗਿਆ। ਜੰਗਲ ਅੰਦਰ ਜਾਏ ਕੈ ਪਾਖੰਡ ਕੁਮੱਤਾ, ਜੰਗਲ ਦੇ ਵਿੱਚ ਜਾ ਕੇ ਉਸਨੇ ਪਖੰਡ ਕੀਤਾ ਕਿ ਮੈਂ ਇਸ ਜੰਗਲ ਦਾ ਰਾਜਾ ਹਾਂ, ਸ਼ੇਰ ਹਾਂ, ਮੇਰੀ ਸੇਵਾ ਕਰੋ, ਮੇਰੀ ਆਗਿਆ ਮੰਨੋ। ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ, ਕਹਿੰਦੇ ਮਿਰਗਾਂ ਦੀਆਂ ਹਿਰਨਾਂ ਦੀਆਂ ਕਤਾਰਾਂ ਉਹਦੇ ਬੂਹੇ ਤੇ ਖਲੋ ਕੇ ਸੇਵਾ ਕਰਨ ਲੱਗ ਪਈਆਂ। ਆਕੜ ਆਕੜ ਕੇ ਬਹਿਣ ਲਗਾਓ, ਬੜੇ ਹੰਕਾਰ ਦੇ ਵਿੱਚ ਉਹਨਾਂ ਨੂੰ ਘੂਰਦਾ ਆ, ਇਸ਼ਾਰੇ ਕਰਦਾ ਵੀ ਮੇਰੇ ਆਖੇ ਲੱਗੋ, ਆਹ ਕੰਮ ਕਰੋ, ਆਹ ਕੰਮ ਕਰੋ। ਭਾਈ ਗੁਰਦਾਸ ਜੀ ਕਹਿੰਦੇ ਕਰੈ ਹਕੂਮਤ ਅਗਲੀ ਕੂੜੈ ਮੱਦ ਮੱਤਾ, ਬਾਕੀ ਜੀਵਾਂ ਦੇ ਉੱਤੇ ਹੁਕਮ ਚਲਾਉਣ ਲੱਗਾ। ਕੂੜੈ ਮੱਦ ਮੱਤਾ, ਜਿਵੇਂ ਝੂਠੀ ਸ਼ਰਾਬ ਦੀ ਮਸਤੀ ਵਿੱਚ ਮਸਤ ਹੋਇਆ ਹੋਵੇ। ਪਰ ਰੱਬ ਦਾ ਭਾਣਾ ਐਸਾ ਵੀ ਇੱਕ ਵਾਰੀ ਰਾਤ ਨੂੰ ਕਿਤੇ ਗਿੱਦੜ ਆਪਣੀ ਬੋਲੀ ਉੱਚੀ ਉੱਚੀ ਬੋਲਣ ਲੱਗ ਪਏ। ਜਦੋਂ ਇਹਦੇ ਕੰਨੀ ਆਵਾਜ਼ ਪਈ, ਹੁਣ ਅੰਦਰੋਂ ਤੇ ਗਿੱਦੜ ਹੈ ਹੀ ਹੈ ਨਾ ਅਸਲੀ ਚ, ਤੇ ਇਹ ਵੀ ਬੋਲ ਪਿਆ ਤੇ ਬੋਲੀ ਤੋਂ ਪਛਾਣਿਆ ਗਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਬੋਲਣ ਪਾਜ ਉਗੜਿਆ ਜਿਉਂ ਮੂਲੀ ਪੱਤਾ, ਇਸ ਗਿੱਦੜ ਦੇ ਬੋਲ ਪੈਣ ਨਾਲ ਇਹਦਾ ਪਾਜ, ਇਹਦਾ ਭੇਤ ਉਗੜ ਗਿਆ। ਜਿਸ ਤਰ੍ਹਾਂ ਮੂਲੀ ਖਾਣ ਤੋਂ ਬਾਅਦ ਮੂਲੀ ਦਾ ਡਕਾਰ ਪਾਜ ਖੋਲ ਦਿੰਦਾ ਵੀ ਮੂਲੀ ਖਾਧੀ ਹੈ, ਕਹਿੰਦੇ ਹੁਣ ਸਾਰੇ ਮਿਰਗ ਆਦਿਕ ਜਿੰਨੇ ਬਾਕੀ ਜਾਨਵਰ ਸੀ ਨਾ ਇਹਦੇ ਹਜ਼ੂਰੀ ਚ ਖਲੋਤੇ ਸੀ, ਉਹਨੇ ਸਾਰਿਆਂ ਨੇ ਇਹਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਤਿਉਂ ਦਰਗਹ ਮੀਣਾ ਮਾਰੀਐ ਕਰ ਕੂੜ ਕਪੱਤਾ, ਇਸ ਤਰ੍ਹਾਂ ਪ੍ਰਭੂ ਦੀ ਦਰਗਾਹ ਚ ਜਿਹੜਾ ਮੀਣਾ ਬੰਦਾ, ਝੂਠਾ ਬੰਦਾ ਆ, ਕੁਪੱਤਾ ਹੋਣ ਕਰਕੇ, ਕਪਟੀ ਹੋਣ ਕਰਕੇ ਰੱਬ ਦੀ ਦਰਗਾਹ ਵਿੱਚ ਉਹ ਮਾਰ ਖਾਂਦਾ ਹੈ। ਸੰਸਾਰ ਦੇ ਵਿੱਚ ਵੀ ਬੇਇੱਜ਼ਤ, ਇਸ ਦੁਨੀਆਂ ਦੇ ਵਿੱਚ ਵੀ ਕੋਈ ਉਹਨੂੰ ਮਾਣ ਸਤਿਕਾਰ ਇੱਜ਼ਤ ਵਡਿਆਈ ਨਹੀਂ ਮਿਲਦੀ, ਅਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਬੱਜਾ ਮਾਰ ਹੀ ਖਾਂਦਾ ਹੈ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ, ਥਾਉ ਨ ਪਾਇਨ ਕੂੜਿਆਰ ਮੂੰਹ ਕਾਲੈ ਦੋਜ਼ਕ ਚਾਲਿਆ। ਇਹਦੇ ਪੱਲੇ ਕੂੜ, ਝੂਠ ਹੈ ਇਹਦੇ ਪੱਲੇ, ਇਸ ਲਈ ਇਹ ਜਿਹੜਾ ਬੰਦਾ ਇਹ ਮੀਣਾ ਅੰਦਰੋਂ ਕੁਛ ਹੋਰ ਤੇ ਜ਼ਬਾਨ ਤੋਂ ਕੁਛ ਹੋਰ, ਲੋਕ ਪਰਲੋਕ ਵਿੱਚ ਠੋਕਰਾਂ ਤੇ ਮਾਰ ਹੀ ਖਾਂਦਾ ਹੈ ਜਦੋਂ ਉਹਦਾ ਪਾਜ ਉਗੜ ਜਾਂਦਾ ਹੈ। ਵਾਰ ਛੱਤਵੀਂ ਪੌੜੀ ਤੀਜੀ ਵਿੱਚ ਭਾਈ ਸਾਹਿਬ, ਭਾਈ ਗੁਰਦਾਸ ਜੀ ਮੀਣੇ ਬੰਦੇ ਦੀ ਹਾਲਤ ਦੱਸਦੇ ਨੇ ਕਿ ਉਹ ਸੱਚੇ ਸੁੱਚੇ ਜੀਵਨ ਵਾਲਾ ਨਹੀਂ ਬਣ ਸਕਦਾ। ਕੀ ਫਰਮਾਨ ਕਰਦੇ ਨੇ? ਚੋਰ ਕਰੈ ਨਿਤ ਚੋਰੀਆਂ, ਓੜਕ ਦੁੱਖ ਭਾਰੀ, ਨੱਕ ਕੰਨ ਫੜ ਵੱਡੀਐ ਰਾਵੈ ਪਰ ਨਾਰੀ, ਆਓ ਕਟ ਰੁੱਧੇ ਮਿਰਗ ਜਿਉਂ ਵਿਤ ਹਾਰ ਜੁਆਰੀ, ਲੰਘੀ ਕੋਹਲ ਨਾ ਆਵਈ ਪਰ ਵੇਲ ਪਿਆਰੀ, ਵਗ ਨਾ ਹੋਵਣ ਕੁੱਤੀਆਂ ਮੀਣੇ ਮੁਰਦਾਰੀ, ਪਾਪੋ ਮੂਲ ਨਾ ਤੱਗੀਐ ਹੋਏ ਅੰਤ ਖੁਆਰੀ, ਪਾਪੋ ਮੂਲ ਨਾ ਤੱਗੀਐ ਹੋਏ ਅੰਤ ਖੁਆਰੀ। ਕਹਿਣ ਲੱਗੇ ਚੋਰ ਕਰੇ ਨਿਤ ਚੋਰੀਆਂ, ਓੜਕ ਦੁੱਖ ਭਾਰੀ। ਜਿਹੜਾ ਚੋਰ ਆ ਉਹ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਕਰਦਾ, ਪਰੰਤੂ ਇੱਕ ਦਿਨ ਐਸਾ ਵੀ ਤੇ ਆਉਂਦਾ ਨਾ ਜਦੋਂ ਪਕੜਿਆ ਜਾਂਦਾ। ਜਿਹੜਾ ਚੋਰ ਆ ਇੱਕ ਦਿਨ, ਦੋ ਦਿਨ, ਮਹੀਨਾ, ਦੋ ਮਹੀਨੇ, ਛੇ ਮਹੀਨੇ ਚੋਰੀਆਂ ਕਰੀ ਜਾਂਦਾ ਕਰੀ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਓੜਕ ਦੁੱਖ ਭਾਰੀ, ਇੱਕ ਦਿਨ ਐਸਾ ਆਉਂਦਾ ਅੰਤ ਨੂੰ ਜਦੋਂ ਪਕੜਿਆ ਜਾਂਦਾ ਚੋਰੀਆਂ ਕਰਦਾ, ਫਿਰ ਬਹੁਤ ਭਾਰੀ ਦੁੱਖ ਭੋਗਦਾ। ਨੱਕ ਕੰਨ ਫੜ ਵੱਢੀਐ ਰਾਵੈ ਪਰ ਨਾਰੀ, ਜੋ ਪਰਾਈ ਇਸਤਰੀ ਨੂੰ ਭੋਗਦਾ ਹੈ ਤੇ ਲੋਕ ਸਜ਼ਾ ਦਿੰਦੇ ਨੇ, ਉਸ ਦੇ ਨੱਕ ਕੰਨ ਫੜ ਕੇ ਵੱਢੇ ਜਾਂਦੇ ਆ, ਭਾਵ ਉਹਦਾ ਫਲ ਉਹਨੂੰ ਭੋਗਣਾ ਹੀ ਪੈਂਦਾ ਹੈ। ਆਓ ਕੱਟ ਰੁੱਧੇ ਮਿਰਗ ਜਿਉਂ ਵਿਤਹਾਰ ਜੁਆਰੀ, ਔਖੇ ਰਸਤੇ ਫਸੇ ਹੋਏ ਮਿਰਗ ਵਾਂਗੂ ਤੇ ਜੁਆਰੀਆਂ ਵਾਂਗੂ ਆਪਣਾ ਧਨ ਹਾਰ ਬੈਠਦਾ। ਜਿਵੇਂ ਮਿਰ ਗਿਆ ਉਹ ਵੀ ਸਾਧ ਸੰਗਤ ਹੁਣ ਕਿਤੇ ਕੰਢੇੜੇ ਦੇ ਨਾਦ ਦੇ ਉੱਤੇ ਮਸਤ ਹੋ ਗਿਆ ਤੇ ਜਾਲ ਦੇ ਵਿੱਚ ਸ਼ਿਕਾਰੀਆਂ ਦੇ ਵਿੱਚ ਫਸ ਜਾਣਾ ਉਹਨੇ। ਇਸ ਲਈ ਜਾਲ ਵਿੱਚ ਫਸਿਆ ਦੁੱਖ ਭੋਗਦਾ ਜਿਹੜਾ ਮਿਰ ਗਿਆ ਫਿਰਨਿਆ। ਕੰਢੇੜਾ ਇੱਕ ਨਾਦ ਹੁੰਦਾ, ਘੜੇ ਤੋਂ ਬਣਾਇਆ ਜਾਂਦਾ ਇਹ ਸਾਜ, ਤੇ ਸ਼ਿਕਾਰੀ ਜਿਹੜੇ ਉਹ ਜੰਗਲ 'ਚ ਲੈ ਜਾਂਦੇ, ਜਦੋਂ ਕੰਢੇੜਾ ਵਜਾਉਂਦੇ ਹਨ ਸਾਜ ਵਜਾਉਂਦੇ, ਹਿਰਨ ਆਣ ਕੇ ਲੇਟਣ ਲੱਗ ਪੈਂਦਾ, ਮਸਤ ਹੋ ਜਾਂਦਾ ਉਸ ਸਾਜ ਤੇ, ਬੜੇ ਆਰਾਮ ਨਾਲ ਸ਼ਿਕਾਰੀ ਉਹਨੂੰ ਜਾਲ ਪਾ ਲੈਂਦੇ। ਤੇ ਭਾਈ ਗੁਰਦਾਸ ਜੀ ਨੇ ਫੁਰਮਾਨ ਕੀਤਾ, ਕਹਿਣ ਲੱਗੇ ਫਿਰ ਪਿਆ ਜਾਲ ਦੇ ਵਿੱਚ ਹੁਣ ਦੁੱਖ ਭੋਗਦਾ ਹੈ ਤੇ ਜੁਆਰੀਆ ਵੀ। ਇਸ ਇੱਕ ਪੰਕਤੀ 'ਚ ਦੋ ਦਲੀਲਾਂ ਦਿੱਤੀਆਂ। ਕਹਿਣ ਲੱਗੇ ਵਿੱਤ ਹਾਰ ਜੁਆਰੀ, ਜੁਆਰੀਆ ਵੀ ਜਿਹੜਾ ਤਰ੍ਹਾਂ ਤਰ੍ਹਾਂ ਦੇ ਦਾਅ ਲਾ ਲਾ ਕੇ ਆਪਣਾ ਧਨ ਹਾਰ ਬੈਠਦਾ ਹੈ, ਫਿਰ ਮੱਥਾ ਫੜ ਕੇ ਰੋਂਦਾ ਹੈ ਕਿ ਮੈਂ ਸਭ ਕੁਛ ਹਾਰ ਗਿਆ, ਠੋਕਰਾਂ ਖਾਂਦਾ। ਲੰਗੀ ਕੋਹਲ ਨਾ ਆਵਈ ਪਰ ਵੇਲ ਪਿਆਰੀ। ਕਹਿੰਦੇ ਜਿਹੜੀ ਇਸਤਰੀ ਲੰਗੀ ਹੈ, ਭਾਵ ਲੰਗਾ ਕੇ ਤੁਰਦੀ ਹੈ, ਨਹੀਂ ਇੱਕ ਲੱਤ ਚੰਗੀ ਤਰ੍ਹਾਂ ਕੰਮ ਕਰਦੀ, ਉਹਨੂੰ ਸੋਹਣੀ ਚਾਲ ਚੱਲਣੀ ਨਹੀਂ ਆਉਂਦੀ। ਭਾਈ ਗੁਰਦਾਸ ਜੀ ਕਹਿੰਦੇ ਪਰ ਵੇਲ ਪਿਆਰੀ, ਜਿਸ ਤਰ੍ਹਾਂ ਕੋਈ ਖੋਟਾ ਬੰਦਾ ਹੈ, ਭੈੜੇ ਜੀਵਨ ਵਾਲਾ ਆ, ਕਹਿੰਦੇ ਉਹਨੂੰ ਪਰ ਵੇਲ ਪਿਆਰੀ ਦਾ ਅਰਥ ਹੈ ਪਰਾਈ ਔਰਤ ਜਿਹੜੀ ਹੈ ਉਹਨੂੰ ਪਿਆਰੀ ਲੱਗਦੀ ਹੈ। ਭਾਵ ਜਿਹੜੇ ਖੋਟੇ ਪੁਰਸ਼ ਹਨ, ਅੰਦਰੋਂ ਕੁਛ ਹੋਰ ਤੇ ਦਿਲੋਂ ਕੁਛ ਹੋਰ, ਦਿਲ ਦੇ ਵਿੱਚ ਅੰਤਸ਼ਕਰਨ 'ਚ ਪਾਪ ਗੁਨਾਹ ਤੇ ਰਸਨਾ ਦੇ ਉੱਤੇ ਮਿੱਠੀਆਂ ਬੋਲੀਆਂ, ਕਹਿੰਦੇ ਐਸੇ ਖੋਟੇ ਪੁਰਸ਼ਾਂ ਨੂੰ ਜਿਹੜੀ ਪਰਾਈ ਸ਼ੈ ਆ, ਪਰਾਈ ਵਸਤੂ ਆ, ਉਹ ਚੰਗੀ ਲੱਗਦੀ ਹੈ। ਭਾਵੇਂ ਬੁਰੀ ਹੋਵੇ, ਮਾੜੀ ਹੋਵੇ, ਪਰੰਤੂ ਉਹਨਾਂ ਨੂੰ ਉਹ ਚੰਗੀ ਲੱਗਦੀ ਹੈ। ਪਰਾਇਆ ਤਨ, ਪਰਾਇਆ ਧਨ, ਪਰਾਈ ਚੀਜ਼ ਵਸਤ ਉਹਨੂੰ ਚਰਾਉਣ ਵਾਸਤੇ, ਉਹਨੂੰ ਭੋਗਣ ਵਾਸਤੇ ਉਹ ਯਤਨ ਕਰਦੇ ਹੀ ਰਹਿੰਦੇ ਨੇ, ਪਰੰਤੂ ਅੰਤ ਉਹਦਾ ਫਲ ਮਾੜਾ ਮਿਲਦਾ ਹੈ, ਉਹਦਾ ਫਲ ਭੋਗਣਾ ਪੈਂਦਾ ਹੈ। ਵਗ ਨਾ ਹੋਵਣ ਕੁੱਤੀਆਂ ਮੀਣੇ ਮੁਰਦਾਰੀ। ਭਾਈ ਗੁਰਦਾਸ ਜੀ ਕਹਿੰਦੇ ਕੁੱਤੀਆਂ ਦੇ ਕਦੇ ਵਗ ਨਹੀਂ ਹੁੰਦੇ, ਵਗ ਗਊਆਂ ਦੇ ਹੀ ਹੁੰਦੇ ਆ। ਇਸ ਲਈ ਮੀਣੇ ਮੁਰਦਾਰੀ, ਜਿਹੜੇ ਮੀਣੇ ਬੰਦੇ ਆ ਉਹ ਮੁਰਦੇ ਖਾਣੇ ਹੁੰਦੇ ਆ। ਮੀਣੇ ਮੁਰਦਾਰੀ, ਮੁਰਦਾਰੀ ਦਾ ਅਰਥ ਆ ਮੁਰਦਾ ਖਾਣ ਵਾਲਾ, ਮੁਰਦਾਰ ਦਾ ਅਰਥ ਪਰਾਇਆ ਹੱਕ ਵੀ ਹੈ। ਇਹ ਜਿਹੜਾ ਅਰਥ ਹੈ ਮੀਣੇ ਮੁਰਦਾਰੀ, ਕਿ ਜਿਹੜੇ ਮੀਣੇ ਆ ਉਹ ਮੁਰਦੇ ਖਾਣੇ ਹੁੰਦੇ ਆ, ਇੱਕ ਵਿਦਵਾਨ ਨੇ ਇਹਦੇ ਅਰਥ ਕੀਤੇ ਆ ਮੁਰਦਾਰ ਪਰਾਇਆ ਹੱਕ ਖਾਣਾ। ਕਹਿੰਦੇ ਜਿਹੜੇ ਮੀਣੇ ਲੋਕ ਨੇ ਉਹ ਸੰਸਾਰ ਵਿੱਚ ਦੂਜਿਆਂ ਦਾ ਹੱਕ ਖਾਂਦੇ ਆ, ਧੋਖਾ ਕਰਦੇ ਆ, ਦੂਸਰਿਆਂ ਦੀ ਰੱਤ ਨਚੋੜਦੇ ਆ। ਭਾਵ ਇਹ ਕਿ ਜਿਹੜੇ ਕਪਟੀ ਲੋਕ ਆ ਤੇ ਦੂਸਰਿਆਂ ਦੇ ਆਗੂ ਵੀ ਬਣੇ ਬੈਠੇ ਹੋਣ, ਕਪਟੀ ਆਗੂ ਹੋ ਕੇ ਜੋ ਦੂਸਰਿਆਂ ਨੂੰ ਆਪਣੇ ਮਗਰ ਲਾ ਲਵੇ, ਉਹ ਆਖਰੀ ਸਮੇਂ ਤੱਕ ਸਾਥ ਨਿਭਾ ਨਹੀਂ ਸਕਦੇ। ਇਸ ਲਈ ਸੱਚੇ ਦੇ ਮਗਰ ਲੱਗ ਕੇ ਹੀ ਸੰਗ ਨਿਭ ਸਕਦਾ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾ ਬਣ ਜਾਏ। ਕਿਸੇ ਤਰ੍ਹਾਂ ਸਾਧ ਸੰਗਤ, ਜਿਹੜੇ ਲੋਕ ਦਿਲ ਦੇ ਕੁਛ ਹੋਰ ਤੇ ਬੋਲਾਂ ਦੇ ਕੁਛ ਹੋਰ ਨੇ, ਉਹ ਲੋਕ ਜਿਹੜੇ ਉਹ ਪਰਾਇਆ ਹੱਕ ਖਾਣ ਵਾਲੇ, ਤੇ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ। ਪਾਪੋਂ ਮੂਲ ਨਾ ਤੱਗੀਐ ਹੋਏ ਅੰਤ ਖੁਆਰੀ। ਐਸੇ ਲੋਕ ਪਾਪ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦੇ। ਤੇ ਜਿਹੜੇ ਐਸੇ ਪਾਪ ਕਰਨ ਵਾਲੇ ਆ, ਇੱਕ ਗੱਲ ਜ਼ਰੂਰ ਚੇਤੇ ਰੱਖਿਓ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਅੰਤ ਨੂੰ ਖੁਆਰ ਹੀ ਹੋਣਾ ਪਏਗਾ, ਉਹਨਾਂ ਨੂੰ ਅੰਤ ਨੂੰ ਸਜ਼ਾ ਭੋਗਣੀ ਹੀ ਪਵੇਗੀ। ਤੇ ਜਿਹੜਾ ਪਾਪ ਆ, ਜਿਹੜਾ ਗੁਨਾਹ ਆ, ਸਾਧ ਸੰਗਤ, ਉਹਦੀ ਜਿਹੜੀ ਸਜ਼ਾ ਆ ਉਹ ਦੁੱਖ ਭੋਗਣਾ ਪੈਣਾ। ਭਾਈ ਗੁਰਦਾਸ ਜੀ ਨੇ ਇੱਕ ਨਾਲ ਬਚਨ ਬੜਾ ਪਿਆਰਾ ਆਖਿਆ, ਕਹਿੰਦੇ ਪਾਪੋਂ ਮੂਲ ਨਾ ਤੱਗੀਐ। ਜਿਸ ਬੰਦੇ ਨੇ ਪਾਪ ਕੀਤਾ ਨਾ, ਰੱਬ ਨੇ ਉਹਦੇ ਨਾਲ ਉਧਾਰ ਨਹੀਂ ਕਰਨਾ ਕਿ ਕੋਈ ਗੱਲ ਨਹੀਂ ਚਾਰ ਜਨਮ ਬਾਅਦ ਤੈਨੂੰ ਕੋਈ ਸਜ਼ਾ ਦੇ ਦੇਵਾਂਗੇ। ਜਿਸ ਬੰਦੇ ਨੇ ਪਾਪ ਕੀਤਾ ਉਸ ਦਾ ਫਲ ਵੀ ਪਰਮਾਤਮਾ ਨੇ ਨਾਲੋ ਨਾਲ ਉਹਨੂੰ ਭੁਗਤਾਉਣਾ ਹੈ। ਤੇ ਉਹਦਾ ਫਲ ਆ ਕਿ ਅੰਤ ਨੂੰ ਖੇ ਖੁਆਰੀ ਤੇ ਖਰਾਬੀ ਹੋਣੀ ਆ, ਜੰਮਣਾ ਮਰਨਾ, ਮਰਨਾ ਜੰਮਣਾ, ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਮਾਂ ਦੇ ਵੱਸ ਪਵੇਗਾ ਉਹ ਇਨਸਾਨ ਜਿਹੜਾ ਪਰਮੇਸ਼ੁਰ ਦੇ ਨਾਮ ਸਿਮਰਨ ਨਾਲੋਂ ਟੁੱਟਿਆ ਹੋਇਆ ਹੈ, ਪਰਮੇਸ਼ੁਰ ਦੀ ਬੰਦਗੀ ਨਾਲੋਂ ਵਿਛੜਿਆ ਹੋਇਆ ਹੈ। ਵਾਰ ਸ਼ਤਵੀਂ ਪੌੜੀ ਚੌਥੀ ਵਿੱਚ ਮੀਣੇ ਬੰਦੇ ਦਾ ਹਾਲ ਦੱਸਿਆ ਕਿ ਅੰਤ ਨੂੰ ਐਸਾ ਆਦਮੀ ਜਮਪੁਰੀ ਦੇ ਵਿੱਚ ਧੱਕਿਆ ਜਾਂਦਾ ਹੈ। ਫਰਮਾਨ ਕਰਦੇ ਨੇ, ਚਾਨਣ ਚੰਦ ਨਾ ਪੁੱਜਈ ਚਮਕੈ ਟਾਨਣ, ਸਾਇਰ ਬੂੰਦ ਬਰਾਬਰੀ ਕਿਉਂ ਆਖ ਵਖਾਣਾ, ਕੀੜੀ ਇਬ ਨਾ ਅਪੜੈ ਕੂੜਾ ਤਿਸ ਮਾਣਾ, ਨਾਨੇ ਹਾਲ ਵਖਾਣ ਦਾ ਮਾਂ ਪਾਸ ਇਆਣਾ, ਜਿਨ ਤੂੰ ਸਾਜ ਨਿਵਾਜਿਆ ਦੇ ਪਿੰਡ ਪੁਰਾਣਾ, ਮੁੱਢੋਂ ਕੁੱਥੋ ਮੀਣਿਆ ਤੁਦ ਜਮਪੁਰ ਜਾਣਾ, ਮੁੱਢੋਂ ਕੁੱਥੋਂ ਮੀਣਿਆ ਤੁਦ ਜਮਪੁਰ ਜਾਣਾ। ਚਾਨਣ ਚੰਦ ਨਾ ਪੁੱਜਈ ਚਮਕੇ ਟਾਨਣਾ, ਕਹਿੰਦੇ ਜਿਹੜਾ ਟਟਹਿਣਾ ਹੈ ਨਾ, ਜਿਹੜੇ ਰਾਤ ਨੂੰ ਚਮਕਦੇ ਜਗਦੇ ਬੁੱਝਦੇ ਜਗਦੇ ਬੁੱਝਦੇ, ਕਹਿੰਦੇ ਉਹ ਜਿਹੜਾ ਟਟਹਿਣਾ ਨਾ, ਭਾਵੇਂ ਕਿੰਨਾ ਵੀ ਰਾਤ ਨੂੰ ਚਮਕਾ ਮਾਰਦਾ ਫਿਰੇ, ਚੰਦਰਮਾ ਦੇ ਚਾਨਣ ਦੇ ਬਰਾਬਰ ਤਾਂ ਨਹੀਂ ਪੁੱਜ ਸਕਦਾ ਨਾ। ਹੁਣ ਟਟਹਿਣਾ ਇਹ ਗੱਲ ਆਖੇ ਭਈ ਚੰਦਰਮਾ ਦੇ ਚੜ੍ਹਨ ਦੀ ਲੋੜ ਹੀ ਕੋਈ ਨਹੀਂ, ਮੈਂ ਬਥੇਰਾ ਚਾਨਣ ਕਰੀ ਜਾਣਾ। ਹੁਣ ਮੀਣੇ ਬੰਦੇ ਦਾ ਜ਼ਿਕਰ ਕਰਦੇ ਨੇ ਨਾ, ਤੇ ਪਿਰਥੀ ਚੰਦ ਵਰਗਾ ਆਖੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਲੋੜ ਹੀ ਨਹੀਂ, ਮੈਂ ਬਥੇਰੀ ਸਿੱਖੀ ਫੈਲਾਈ ਜਾਣੀ ਹੈ, ਮੈਂ ਗੁਰੂ ਬਣ ਕੇ ਬੈਠ ਜਾਣਾ। ਉਹ ਗੁਰੂ ਦੇ ਤੁੱਲ ਹੋ ਸਕਦਾ, ਸਤਿਗੁਰੂ ਦੇ ਬਰਾਬਰ ਹੋ ਸਕਦਾ, ਪਰ ਫੜਾਂ ਇਹ ਮਾਰੇ ਤੇ ਗੱਲਾਂ ਇਹ ਕਰੇ ਕਿ ਮੈਨੂੰ ਗੱਦੀ ਮਿਲਣੀ ਚਾਹੀਦੀ, ਮੈਂ ਮਾਲਕ ਹੋਣਾ ਚਾਹੀਦਾ, ਮੈਂ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਬੈਠਣਾ। ਕਹਿੰਦੇ ਇਸ ਤਰ੍ਹਾਂ ਨੇ ਉਸ ਮੀਣੇ ਦੀਆਂ ਗੱਲਾਂ, ਜਿਵੇਂ ਕਟਹਿਣਾ ਰਾਤ ਨੂੰ ਚਮਕਾਂ ਮਾਰਦਾ ਫਿਰਦਾ ਪਰੰਤੂ ਚੰਦਰਮਾ ਦਾ ਮੁਕਾਬਲਾ ਕਰੇ, ਤੇ ਚੰਦਰਮਾ ਦੀ ਕੋਈ ਲੋੜ ਨਹੀਂ, ਮੈਂ ਹੀ ਬਥੇਰਾ ਚਾਨਣ ਕਰ ਦੇਣਾ, ਪਰੰਤੂ ਕਟਹਿਣੇ ਦਾ ਚਾਨਣ ਚੰਦਰਮਾ ਦੇ ਬਰਾਬਰ ਨਹੀਂ ਹੋ ਸਕਦਾ। ਇਵੇਂ ਜਿਵੇਂ ਸਮੁੰਦਰ ਦੀ ਬਰਾਬਰਤਾ ਇੱਕ ਪਾਣੀ ਦੀ ਬੂੰਦ ਨਹੀਂ ਕਰ ਸਕਦੀ, ਪਾਣੀ ਦੀ ਹੋਵੇ ਇੱਕ ਬੂੰਦ ਤੇ ਆਖੇ ਸਮੁੰਦਰ ਦੀ ਲੋੜ ਹੀ ਕੋਈ ਨਹੀਂ। ਇਸ ਤਰ੍ਹਾਂ ਪਿਰਥੀ ਚੰਦ ਵਰਗੇ, ਧੀਰ ਮੱਲ ਵਰਗੇ ਵੀ ਬਾਅਦ ਚ ਸਮਾਂ ਪਾ ਕੇ ਹੋਏ ਆ, ਰਾਮ ਰਾਏ ਵਰਗੇ ਵੀ ਹੋਏ, ਇਹ ਲੋਕ ਠੋਕਰਾਂ ਹੀ ਖਾਂਦੇ ਰਹੇ ਜਿਹੜੇ ਗੁਰੂ ਘਰ ਦੀ ਬਰਾਬਰਤਾ ਕਰਦੇ ਰਹੇ। ਤਾਂ ਭਾਈ ਗੁਰਦਾਸ ਜੀ ਦਾ ਫਰਮਾਨ, ਸਾਇਰ ਬੂੰਦ ਬਰਾਬਰੀ ਕਿਉਂ ਆਖ ਵਖਾਣਾ, ਇੱਕ ਪਾਣੀ ਦੀ ਬੂੰਦ ਕਦੇ ਸਮੁੰਦਰ ਦੀ ਬਰਾਬਰੀ ਨਹੀਂ ਕਰ ਸਕਦੀ, ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ, ਕਹੀ ਵੀ ਨਹੀਂ ਜਾ ਸਕਦੀ, ਵਿਚਾਰੀ ਵੀ ਨਹੀਂ ਜਾ ਸਕਦੀ ਕਿ ਇੱਕ ਪਾਣੀ ਦੀ ਬੂੰਦ ਸਮੁੰਦਰ ਦੇ ਬਰਾਬਰ ਹੋ ਸਕਦੀ ਹੈ, ਕਦੇ ਵੀ ਨਹੀਂ। ਕੀੜੀ ਇਹ ਬੰਨਾ ਅਪੜੈ ਕੂੜਾ ਤਿਸ ਮਾਣਾ, ਇਹ ਪਦਾਰਥ ਹੈ ਹਾਥੀ। ਕੀੜੀ ਇਬ ਨਾ ਅਪੜੈ ਕੂੜਾ ਤਿਸ ਮਾਣਾ, ਇੱਕ ਕੀੜੀ ਹਾਥੀ ਦੀ ਰੀਸ ਕਰੇ ਤਾਂ ਉਸਦਾ ਕੀਤਾ ਹੋਇਆ ਮਾਣ ਝੂਠਾ ਹੈ। ਵਿਅਰਥ ਮਾਣ ਕਰੀ ਫਿਰਦੀ ਕੀੜੀ ਵੀ ਮੈਂ ਹਾਥੀ ਦੇ ਬਰਾਬਰ ਹੋ ਸਕਦੀ ਹਾਂ। ਨਾਨੇ ਹਾਲ ਵਖਾਣ ਦਾ ਮਾਂ ਪਾਸ ਆਣਾ, ਬੜੇ ਕਮਾਲ ਦਾ ਦ੍ਰਿਸ਼ਟਾਂਤ ਦਿੱਤਾ ਜੀ ਭਾਈ ਗੁਰਦਾਸ ਜੀ ਨੇ। ਕਹਿੰਦੇ ਨਾਨੇ ਹਾਲ ਵਖਾਣ ਦਾ ਮਾਂ ਪਾਸ ਆਣਾ, ਇੱਕ ਆਣਾ ਇੱਕ ਅਣਜਾਣ ਛੋਟਾ ਬੱਚਾ ਆਪਣੀ ਮਾਂ ਨੂੰ ਨਾਨਕਿਆਂ ਦਾ ਹਾਲ ਸੁਣਾਵੇ, ਮੇਰੇ ਨਾਨਕੇ ਇਸ ਤਰ੍ਹਾਂ ਦੇ ਆ, ਮੇਰੇ ਨਾਨਕੇ ਇਸ ਤਰ੍ਹਾਂ ਦੇ ਆ, ਮੇਰਾ ਮਾਮਾ ਇੱਦਾਂ ਦਾ, ਮੇਰੀ ਮਾਸੀ ਇੱਦਾਂ ਦੀ, ਮੇਰੀ ਨਾਨੀ ਮੇਰਾ ਨਾਨਾ ਇੰਜ ਦਾ ਹੈ, ਤੇ ਵਿਚਾਰਾ ਅਣਜਾਣ ਹੀ ਹੈ ਨਾ। ਫਿਰ ਸਤਸੰਗਤ ਬਾਤ ਸਮਝ ਚ ਆਉਂਦੀ ਨਾ ਵੀ ਇੱਕ ਬੱਚਾ ਛੋਟਾ ਆਪਣੀ ਮਾਂ ਦੇ ਕੋਲ ਬਹਿ ਕੇ ਤੇ ਮਾਂ ਨੂੰ ਨਾਨਕਿਆਂ ਦਾ ਹਾਲ ਸੁਣਾਵੇ, ਬੜਾ ਉਗੜ ਉਗੜ ਕੇ ਅੱਗੇ ਹੋ ਕੇ ਸਿਆਣਾ ਬਣੇ ਵੀ ਮੈਂ ਨਾਨਕਿਆਂ ਦੀ ਗੱਲ ਦੱਸਦਾ ਤੈਨੂੰ, ਪਰ ਹੁਣ ਉਹਦਾ ਕੀਤਾ ਮਾਣ ਵਿਅਰਥ ਹੀ ਹੈ ਨਾ ਬੱਚੇ ਦਾ। ਕਿਉਂ? ਕਿਉਂਕਿ ਜਿਹੜੀ ਉਸ ਬੱਚੇ ਦੀ ਮਾਂ ਆ ਉਹਦੇ ਨਾਲੋਂ ਜ਼ਿਆਦਾ ਨਾਨਕਿਆਂ ਬਾਰੇ ਜਾਣਦੀ ਆ, ਕਿਉਂਕਿ ਉਹਦੇ ਪੇਕੇ ਆ, ਉਹਦੇ ਮਾਂ ਪਿਓ ਭੈਣ ਭਰਾ ਨੇ ਉਹ ਸਾਰੇ, ਉੱਥੇ ਜੰਮੀ ਪਲੀ ਵੱਡੀ ਹੋਈ ਜਵਾਨ ਹੋਈ, ਅੱਜ ਵੀ ਉਹਨਾਂ ਨਾਲ ਮਿਲਦੀ ਗਿਲਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨਾਨੇ ਹਾਲ ਵਖਾਣ ਦਾ ਮਾਂ ਪਾਸ ਆਣਾ, ਆਣਾ ਹੋ ਕੇ ਮਾਂ ਦੇ ਪਾਸ ਆ ਕੇ ਨਾਨਕਿਆਂ ਦਾ ਹਾਲ ਸੁਣਾਵੇ ਕਿ ਜਿਹੜੇ ਮੇਰੇ ਨਾਨਕੇ ਆ ਉਹ ਮਾਪਿਆਂ ਨਾਲੋਂ ਚੰਗੇ ਆ। ਕੀ ਉਹ ਆਪਣੀ ਮਾਂ ਨਾਲੋਂ ਜ਼ਿਆਦਾ ਜਾਣਦਾ? ਨਹੀਂ, ਇਹ ਨਹੀਂ ਹੋ ਸਕਦਾ। ਜਿਨ ਤੋਂ ਸਾਜ ਨਿਵਾਜਿਆ ਦੇ ਪਿੰਡ ਪੁਰਾਣਾ। ਉਹ ਬੰਦਿਆ ਜਿਸ ਨੇ ਤੈਨੂੰ ਸਾਜਿਆ ਹੈ, ਵਡਿਆਇਆ ਹੈ, ਸਰੀਰ ਪ੍ਰਾਣ ਜਿੰਦ ਜਾਨ ਦਿੱਤੀ ਹੈ ਜਿਹਨੇ ਤੈਨੂੰ, ਜੇਕਰ ਉਸ ਮਾਲਕ ਨੂੰ ਨਾ ਜਾਣੇਗਾ, ਉਸ ਪ੍ਰਭੂ ਚਰਨਾਂ ਨਾਲ ਗੁਰੂ ਨਾਲ ਸਾਂਝ ਨਾ ਪਾਏਗਾ, ਸੱਚ ਤੇ ਭਲਿਆਈ ਦੇ ਰਸਤੇ ਤੋਂ ਭੁੱਲਾ ਭਟਕਿਆ ਹੀ ਤੁਰਿਆ ਫਿਰਦਾ ਰਹੇਗਾ, ਤੈਨੂੰ ਲੋਕ ਪ੍ਰਲੋਕ ਵਿੱਚ ਕਿਤੇ ਢੋਈ ਨਹੀਂ ਮਿਲ ਸਕਦੀ। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਕਿਹਾ ਸੀ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਉ ਝਗਰਤ ਪਾਪ। ਜਿਨ੍ਹਾਂ ਨੇ ਜੰਮਿਆ ਪਾਲਿਆ ਜਵਾਨ ਕੀਤਾ ਵੱਡਾ ਕੀਤਾ, ਉਹਨਾਂ ਨਾਲ ਝਗੜਾ ਕਰਨਾ ਪਾਪ ਹੈ। ਉਹਨਾਂ ਦੇ ਕੀਤੇ ਪਾਰੋਪਕਾਰਾਂ ਨੂੰ, ਉਹਨਾਂ ਦੀ ਕੀਤੀ ਭਲਿਆਈ ਨੂੰ ਚੇਤੇ ਰੱਖ, ਯਾਦ ਰੱਖ, ਝਗੜਾ ਨਾ ਕਰ। ਭਾਈ ਗੁਰਦਾਸ ਜੀ ਫਰਮਾਨ ਕਰਦੇ, ਜਿਨ ਤੂੰ ਸਾਜ ਨਿਵਾਜਿਆ ਦੇ ਪਿੰਡ ਪੁਰਾਣਾ, ਪਿੰਡ ਦਾ ਅਰਥ ਹੈ ਸਰੀਰ, ਪ੍ਰਾਣ ਦਾ ਅਰਥ ਹੈ ਜਿੰਦ ਜਾਨ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਇਸ ਲਈ ਜਿਹੜੇ ਪ੍ਰਭੂ ਨੇ ਤੈਨੂੰ ਸਾਜਿਆ, ਨਿਵਾਜਿਆ, ਵਡਿਆਇਆ ਹੈ, ਸਰੀਰ ਦਿੱਤਾ ਹੈ, ਪ੍ਰਾਣ ਜਿੰਦ ਜਾਨ ਦਿੱਤੇ ਨੇ, ਕਹਿਣ ਲੱਗੇ ਉਹਦੇ ਸੱਚ ਤੇ ਭਲਿਆਈ ਦੇ ਰਸਤਿਓਂ ਭੁੱਲਾ ਨਾ ਫਿਰ। ਮੁੱਢੋਂ ਕੁੱਥੋਂ ਮੀਣਿਆ ਤੁਧ ਜਮ ਪੁਰ ਜਾਣਾ, ਕਿ ਮੁੱਢ ਤੋਂ ਹੀ ਭੁੱਲੇ ਹੋਏ ਮੀਣੇ ਬੰਦਿਆ ਸੱਚ ਜਾਣ। ਭਾਈ ਗੁਰਦਾਸ ਕਹਿੰਦੇ ਇਹ ਪੱਕੀ ਗੱਲ ਹੀ ਕਿ ਤੁਧ ਜਮ ਪੁਰ ਜਾਣਾ, ਤੂੰ ਜਮਪੁਰੀ ਨੂੰ ਜਾਏਗਾ, ਜਮਾਂ ਦੀ ਪੁਰੀ ਚ ਬੱਝਿਆ ਮਾਰ ਖਾਏਗਾ। ਇਸ ਲਈ ਤੇਰੇ ਵਾਸਤੇ ਰੱਬ ਦੇ ਘਰ ਵਿੱਚ, ਪ੍ਰਭੂ ਦੇ ਚਰਨਾਂ ਵਿੱਚ ਤੇਰੇ ਵਾਸਤੇ ਕੋਈ ਥਾਂ ਨਹੀਂ ਹੈ। ਜਿਸ ਬੰਦੇ ਦੇ ਅੰਦਰ ਕਪਟ ਆ, ਦਵੈਸ਼ ਈਰਖਾ ਆ ਅੰਦਰ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ, ਜਮਾਂ ਦੀ ਪੁਰੀ ਵਿੱਚ ਹੀ ਜਾਏਗਾ।